बलिहारी गुरु अपने दुहाड़ी सदवार जिन मानुष ते देवते किए करत न लगी वार मैं मूरखी केतुक बात है कोट परादी तरियारे गुरु नानक जिन सुनिया पिखिया से फिर गरबास न परियारे सतगुरु नानक प्रगटिया मिटी धुंद जग चानन हुआ ज्यों कर सूरज निकलिया तारे छपे अंधेर पलोआ ज्यों कर सूरज निकलिया तारे छपे अंधेर
सतनाम श्री वाहे गुरु साहिब जी सोरठ महला पंजवा आगे सुख मेरे मिता पाछे आनंद प्रभ किता आगे सुख मेरे मिता पाछे आनंद प्रभ किता परमेश्वर बनत बनाई फिर डोलत कतहुं नाही साचे साहेब स्यों मन मानिया हर सर्ब निरंतर जानिया रहाओ सब जी तेरे दयाला अपने भगत करहे प्रतपाला अचरज तेरी वडियाई नित नानक नाम ते आए अचरज तेरे वडियाई नित नानक नाम ते आए
वाहिगुरु जी का खालसा वाहिगुरु जी की फतेह
सोरठ महला पंजवा आगे सुख मेरे मिता पाछे आनंद प्रभ किता
वाहिगुरु जी का खालसा वाहिगुरु जी की फतेह परम सम्मान योग गुरु खालसा सत्संग जीओ अकाल पुरख वाहिगुरु अंतरजामी ने साडे कलयुगी जीवां ते अपार रहमत कीती कलमल होई मेदनी अरदास करे लिव लाए सच्चे सुनिया कन दे तीरख दे वैसहज सुभाए इस धरती दी पुकार सुन के सुनी पुकार दतार प्रभ गुरु नानक जग माही पठाया धन गुरु नानक दे महाराज सच्चे पातशाह नू इस कलयुग दे विच भेजिया गुरु नानक साहब सच्चे पातशाह दे आउण तों पहला ऐसा घोर कलयुग दा समा वापर रहा सी किसे पासे भी कोई धर्म दिखाई नहीं सी दे रहा। गुरु नानक साहिब जी दे पवित्र बचन हन शरम धर्म दोए छप खलोए कूड़ फिरे प्रधान वे लालो। शर्म ते धर्म दी कोई गल बाकी रह ही नहीं गई बल्कि सब थावां ते कूड़ ही कूड़ झूठ ही झूठ प्रदान हो रहा सी। धन गुरु नानक देव महाराज सच्चे पातशाह ने दुनिया दे लोगां नू आके सच दा धर्म दा उपदेश दिता। बोलिए सच धर्म झूठ नह बोलिए जो गुर दसे वाट मुरीदा जोलिए। ए दुनिया दे लोको थानू सच बोलना चाहिदा है। सच वर्गा कोई धर्म नहीं झूठ वर्गा कोई पाप नहीं। तुसी झूठ दा खेड़ा छड़ के सच दी टेक लवो। नानक आखै रे मना सुनिया सिख सही लेखा रब मंगेसिया बैठा कढ वही। तलबा पौसन आकिया बाकी जिन्ना रही कूड़ नखुटे नानका ओड़क सच रही। अजरा ईल फरिश्ता होसी आए तई कूड़ नखुटे नानका ओड़क सच रही। गुरु नानक साहब सच्चे पातशाह ने लोगां नू एक गल समझाई कूड़ ते धुंदे बदल वांग है। जदों धर्म दा सूरज चढ़दा है धुंदे बदल फट जांदे हन। इसे लई भाई साहब भाई गुरदास जी ने धन गुरु नानक देव महाराज दे अवतार नू भी सूरज दे नाल ही तशबीह दिती। सतगुरु नानक प्रगटिया मिट्टी धुंद जग चानण होआ ज्यों कर सूरज निकलिया तारे छपे अंधेर पलोआ। भाई गुरदास जी ने भी मिट्टी धुंद जग चानण होआ धुंद दी गल कीती है। जदों सूरज चढ़दा है धुंदे बदल फट जांदे हन। इसे तरह धन गुरु नानक देव महाराज सच्चे पातशाह सच दे धर्म दे सूरज सन। उन्हां दे प्रगट होण दे नाल जिहड़े झूठ दे धुंदे बदल सन वह अपने आप ही फट गए। इस दे नाल होर की होया। भाई साहब भाई गुरदास जी कहिंदे हन जग चानण होआ दुनिया दे विच धुंद मिटण दे नाल बहुत हनेर गुबार छाया होया सी पर हुण सच दा सूरज चढ़ पिया है ते सारे संसार दे विच ही चानण हो गया। जिवें सूरज दे निकलण दे नाल तारे भी आलोप हो जांदे हन ते हनेरा सारा चलिया जांदा है। इसे तरह धन गुरु नानक देव महाराज सच्चे पातशाह दे प्रगट होण दे नाल उह सच दे सूरज दे चढ़न दे नाल सारे लोकां नू रस्ता दिखाई दिता। सारे लोकां ने राहत महसूस कीती क्योंकि जदों आदमी हनेरे विच हुंदा है धुंद विच हुंदा है ते बहुत एक्सीडेंट हुंदे रहिंदे ने। ਤੇ ਜਦੋਂ ਦਿਨ ਸਾਫ ਨਿਕਰਿਆ ਹੋਵੇ, ਧੁੱਪ ਚੜ੍ਹੀ ਹੋਵੇ, ਤਾਂ ਉਸ ਵੇਲੇ ਹਰ ਇਨਸਾਨ ਨੂੰ ਕੁਛ ਰਾਹਤ ਪ੍ਰਾਪਤ ਹੁੰਦੀ ਹੈ, ਸੁੱਖ ਪ੍ਰਾਪਤ ਹੁੰਦਾ ਹੈ। ਇਹ ਮਨੁੱਖ ਹਾਦਸਿਆਂ ਤੋਂ ਬਚ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਾਨੂੰ ਇਹੋ ਜਿਹਾ ਮਾਰਗ ਬਖਸ਼ਿਸ਼ ਕੀਤਾ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ, ਜਿਸ ਰਸਤੇ ਤੇ ਚੱਲ ਕੇ ਅਸੀਂ ਸੁੱਖ ਦੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਸੱਚੇ ਵੈਦ ਬਣ ਕੇ ਸੰਸਾਰ ਦੇ ਵਿੱਚ ਆਏ ਔਰ ਉਹਨਾਂ ਨੇ ਸਾਰੇ ਸੰਸਾਰ ਨੂੰ ਰੋਗੀ ਦੇਖਿਆ। ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਸ ਆਦਮੀ ਨੂੰ ਕੋਈ ਰੋਗ ਚਿੰਬੜਿਆ ਹੋਵੇ, ਉਹ ਕਦੇ ਵੀ ਆਪਣੇ ਆਪ ਨੂੰ ਅਰੋਗ ਜਾਂ ਸੁਖੀ ਮਹਿਸੂਸ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਇਸ ਹਉਮੈ ਦੇ ਰੋਗ ਦੇ ਕਾਰਨ ਸਾਰਾ ਸੰਸਾਰ ਹੀ ਦੁਖੀ ਹੈ। ਬਾਲੀ ਰੂਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰੇ ਸੰਸਾਰ ਨੂੰ ਸੜਦਾ ਬਲਦਾ ਮਹਿਸੂਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ 'ਤੇ ਤਰਸ ਕੀਤਾ, ਉਹਨਾਂ 'ਤੇ ਰਹਿਮ ਕੀਤਾ, ਉਹਨਾਂ ਨੂੰ ਇੱਕ ਐਸੀ ਦਵਾਈ ਦਿੱਤੀ, ਇੱਕ ਐਸਾ ਉਹਨਾਂ ਨੂੰ ਨੁਸਖਾ ਦਿੱਤਾ ਜਿਸ ਨੂੰ ਇਸਤੇਮਾਲ ਕਰਕੇ, ਜਿਸ ਨੂੰ ਵਰਤ ਕੇ ਸਾਰੇ ਹੀ ਅਰੋਗ ਹੋ ਗਏ। ਉਹ ਨੁਸਖਾ ਕਿਹੜਾ ਸੀ, ਉਹ ਦਵਾਈ ਕਿਹੜੀ ਸੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਦਵਾਈ ਤਾਂ ਦਿੱਤੀ ਗੁਰਬਾਣੀ ਦੀ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸਤਿਗੁਰੂ ਦੀ ਬਾਣੀ ਐਸੀ ਦਵਾਈ ਹੈ, ਇਸ ਨੂੰ ਵਰਤਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਆਦਿ ਵਿਆਧੀ ਉਪਾਧੀ ਤਿੰਨ ਤਾਪ ਮੰਨੇ ਹੋਏ ਨੇ। ਆਦਿ ਮੰਦੇ ਤਾਪਾਂ ਨੂੰ ਕਹਿੰਦੇ ਨੇ, ਉਪਾਧੀ ਜਿਹੜੇ ਕੋਈ ਲੜਾਈ ਝਗੜੇ ਕਲੇਸ਼ ਸਾਡੇ ਘਰਾਂ ਦੇ ਵਿੱਚ ਵਾਪਰਦੇ ਹਨ, ਜਿਨ੍ਹਾਂ ਦੇ ਨਾਲ ਦਿਮਾਗੀ ਬੋਝ ਤੇ ਮਾਨਸਿਕ ਤਣਾਓ ਵਾਧਾ ਹੈ, ਉਸ ਨੂੰ ਉਪਾਧੀ ਕਹਿੰਦੇ ਨੇ। ਤੇ ਵਿਆਧੀ ਜਿਹੜੇ ਸਰੀਰਕ ਰੋਗ ਹਨ, ਸਤਿਗੁਰੂ ਨੇ ਐਸੀ ਬਾਣੀ ਦੀ ਦਵਾਈ ਦਿੱਤੀ, ਬਹੁਤ ਸਾਰੇ ਲੋਕਾਂ ਦੇ ਆਦਿ ਵਿਆਧੀ ਉਪਾਧੀ ਤਿੰਨੇ ਹੀ ਕਿਸਮ ਦੇ ਰੋਗ ਦੂਰ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਲਯੁੱਗ ਦੇ ਉੱਤੇ ਮਹਾਨ ਪਰਉਪਕਾਰ ਕੀਤਾ ਹੈ। ਕਲਯੁੱਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਇੱਕ ਮਹਾਨ ਸਿਫਤ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਕੋਈ ਦੁਖੀ ਸਤਿਗੁਰੂ ਨੂੰ ਯਾਦ ਕਰਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਪ ਪਹੁੰਚ ਜਾਂਦੇ। ਜਿਵੇਂ ਹੁਣ ਇੱਥੇ ਵੀ ਡਾਕਟਰੀ ਦੀ ਬੜੀ ਸਹੂਲਤ ਹੈ, ਜਦੋਂ ਵੀ ਕੋਈ ਆਦਮੀ ਬਿਮਾਰ ਹੁੰਦਾ ਹੈ, ਕੋਈ ਨਾ ਕੋਈ ਸਰੀਰ ਨੂੰ ਤਕਲੀਫ ਹੁੰਦੀ ਹੈ, ਅਸੀਂ ਉਸੇ ਵੇਲੇ ਪੁਲਿਸ ਨੂੰ ਫੋਨ ਕਰਦੇ ਹਾਂ ਅਤੇ ਇੱਕੋ ਦਮ ਸਾਡੀ ਸਹਾਇਤਾ ਲਈ ਐਂਬੂਲੈਂਸ ਅਤੇ ਹੋਰ ਡਾਕਟਰੀ ਸਹੂਲਤਾਂ ਮੁਹੱਈਆ ਹੁੰਦੀਆਂ ਨੇ। ਪਰ ਹੁਣ ਤਾਂ ਟੈਲੀਫੋਨਾਂ ਰਾਹੀਂ ਜਾਂ ਕਿਸੇ ਹੋਰ ਸਾਧਨਾਂ ਰਾਹੀਂ ਅਸੀਂ ਆਪਣੀ ਦੁੱਖ ਤਕਲੀਫ ਕਿਸੇ ਡਾਕਟਰ ਦੇ ਪਾਸ ਦੱਸਦੇ ਹਾਂ ਤਾਂ ਉਹ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤਾਂ ਇਹੋ ਜਿਹੇ ਸਾਧਨ ਵੀ ਨਹੀਂ ਸਨ। ਜਿੱਥੇ ਵੀ ਕੋਈ ਸੱਚੇ ਮਨ ਦੁਆਰਾ ਆਪਣੀ ਦੁੱਖ ਨਿਵਰਤੀ ਲਈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਕਿਉਂਕਿ ਦੁਖੀ ਆਦਮੀ ਰੱਬ ਨੂੰ ਤੇ ਯਾਦ ਕਰ ਹੀ ਲੈਂਦਾ ਨਾ, ਤੇ ਉਸੇ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਪਾਸ ਪਹੁੰਚ ਜਾਂਦੇ। ਐਸਾ ਉਸਨੂੰ ਬਾਣੀ ਦੁਆਰਾ ਉਪਦੇਸ਼ ਦਿੰਦੇ। ਆਦੀ ਵਿਆਦੀ ਉਪਾਧੀ ਉਹਦੇ ਤਿੰਨੇ ਹੀ ਕਿਸਮ ਦੇ ਰੋਗ ਦੂਰ ਕਰ ਦਿੰਦੇ ਤੇ ਫਿਰ ਉਹਨੂੰ ਨਾਮ ਦਾ ਨੁਸਖਾ ਦਿੰਦੇ। ਭਾਈ ਇਹ ਨਾਮ ਨੂੰ ਹਮੇਸ਼ਾ ਲਈ ਜਪਦੇ ਰਹਿਣਾ, ਜਿਵੇਂ ਜਿਵੇਂ ਤੂੰ ਨਾਮ ਜਪੇਗਾ ਇਹ ਨਾਮ ਤੇਰੇ ਸਾਰੇ ਦੁੱਖ ਦੂਰ ਕਰ ਦੇਵੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਐਸਾ ਮਹਾਨ ਪਰਉਪਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਰਉਪਕਾਰਾਂ ਨੂੰ ਯਾਦ ਕਰਨ ਲੱਗਦੇ ਹਾਂ ਤਾਂ ਮਨ ਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕਿਹੜੇ ਕਿਹੜੇ ਪਰਉਪਕਾਰਾਂ ਨੂੰ ਬਿਆਨ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਇਤਿਹਾਸ ਇੱਕ ਆਕਾਸ਼ ਦੇ ਸਮਾਨ ਹੈ। ਕੋਈ ਪੰਛੀ ਚਾਹੇ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਪਰ ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਸਤਿਗੁਰੂ ਮਹਾਰਾਜ ਦੀ ਮਹਿਮਾ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਮੱਛੀ ਚਾਹੇ ਕਿਤਨੀ ਵੀ ਚੰਚਲ ਕਿਉਂ ਨਾ ਹੋਵੇ ਪਰ ਉਹ ਵੀ ਸਮੁੰਦਰ ਦਾ ਥਾਂ ਨਹੀਂ ਪਾ ਸਕਦੀ। ਇਸੇ ਤਰ੍ਹਾਂ ਕੋਈ ਆਦਮੀ ਚਾਹੇ ਕਿੰਨਾ ਵੀ ਆਪਣੇ ਆਪ ਨੂੰ ਫੁਰਤੀਲਾ ਤੇ ਬਹੁਤ ਚੁਸਤ ਚਲਾਕ ਵੀ ਸਮਝਦਾ ਹੋਵੇ ਪਰ ਉਹ ਹਵਾ ਨੂੰ ਨਹੀਂ ਪਕੜ ਸਕਦਾ, ਹਵਾ ਬਹੁਤ ਤੇਜ਼ ਹੁੰਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਅਪਰ ਅਪਾਰ ਹੈ। ਉਹਨਾਂ ਦੀ ਮਹਿਮਾ ਬਿਆਨ ਕਰਨੀ ਇਹ ਕੋਈ ਸੌਖਾ ਕੰਮ ਨਹੀਂ ਹੈ। ਜਿਵੇਂ ਕੋਈ ਹਵਾ ਨੂੰ ਹੱਥਾਂ ਵਿੱਚ ਨਹੀਂ ਪਕੜ ਸਕਦਾ, ਕੋਈ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਤੇ ਕੋਈ ਪੰਛੀ ਆਕਾਸ਼ ਦਾ ਸਿਰਾ ਨਹੀਂ ਪਾਲ ਸਕਦਾ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਬਿਆਨ ਕਰਨੀ ਬਹੁਤ ਮੁਸ਼ਕਲ ਹੈ। ਕਲਗੀਧਰ ਪਾਤਸ਼ਾਹ ਦਾ ਇੱਕ ਸਵਈਆ ਅਕਾਲ ਪੁਰਖ ਦੀ ਉਸਤ ਦੇ ਸੰਬੰਧ ਵਿੱਚ ਉਚਾਰਨ ਕੀਤਾ ਹੈ। ਕਾਗਜ਼ ਦੀ ਸਭ ਕਰਕੇ ਅਰਸਾਤ ਸਮੁੰਦਰਨ ਕੀ ਮਸ ਕਹੋ, ਕਾਟ ਬਨਾਸਪਤੀ ਸਿਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਣੇ ਹੋ, ਸਾਰ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹਾਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬਿਨਤੀ ਤਉ ਤੁਮਕੋ ਨਹੀਂ ਨੈ ਕਰ ਜਾਏ ਹੋ। ਇਹ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ। ਸੱਤਾਂ ਦੀਪਾਂ ਦੀ ਧਰਤੀ ਨੂੰ ਕਾਗਜ਼ ਬਣਾ ਲਈਏ ਤੇ ਸੱਤ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ, ਸਾਰੀ ਹੀ ਬਨਸਪਤੀ ਦੀਆਂ ਕਲਮਾਂ ਘੜ ਲਈਏ ਤੇ ਫਿਰ ਸੁਰਸਤੀ ਨੂੰ ਬਖਤਾ ਲਾ ਕੇ ਤੇ ਗਣੇਸ਼ ਨੂੰ ਲਖਾਰੀ ਬਣਾ ਕੇ ਵਾਹਿਗੁਰੂ ਦਾ ਜਸ ਲਿਖਣ ਲੱਗੀਏ ਤਾਂ ਲਿਖਿਆ ਨਹੀਂ ਜਾ ਸਕਦਾ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਸਾਧ ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸ ਦਾ ਕਾਗਜ਼ ਜਾਉ ਕਰੂੰ, ਹਰ ਜਸ ਲਿਖਣ ਨਾ ਜਾਏ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਅਪਰ ਅਪਾਰ ਹੈ ਤੇ ਉਸੇ ਹੀ ਅਕਾਲ ਪੁਰਖ ਦਾ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਆ ਕੇ ਲੋਕਾਂ ਨੂੰ ਇੱਕ ਚਾਨਣ ਦਿੱਤਾ, ਲੋਕਾਂ ਨੂੰ ਇੱਕ ਰੋਸ਼ਨੀ ਦਿੱਤੀ, ਲੋਕਾਂ ਨੂੰ ਇੱਕ ਪ੍ਰਕਾਸ਼ ਦਿੱਤਾ। ਉਹ ਪ੍ਰਕਾਸ਼ ਕਿਹੜਾ ਸੀ? ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਉਹ ਗੁਰਬਾਣੀ ਦਾ ਪ੍ਰਕਾਸ਼ ਸੀ ਜੋ ਹੁਣ ਵੀ ਸਾਡੇ ਪਾਸ ਮੌਜੂਦ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਜੇ ਬਾਹਰ ਵੀ ਕਿਸੇ ਮਨੁੱਖ ਨੇ ਰਸਤਾ ਤੈਅ ਕਰਨਾ ਹੋਵੇ ਤਾਂ ਉਸਨੂੰ ਚਾਨਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਜਿਸ ਮਨੁੱਖ ਨੇ ਰੂਹਾਨੀਆਂ ਦਾ ਪੰਧ ਵੀ ਤੈਅ ਕਰਨਾ ਹੋਵੇ ਉਹਨੂੰ ਵੀ ਦੈਵੀ ਰੋਸ਼ਨੀ ਦੀ ਲੋੜ ਹੈ ਤੇ ਗੁਰੂ ਮਹਾਰਾਜ ਨੇ ਗੁਰਬਾਣੀ ਦੁਆਰਾ ਸਾਨੂੰ ਆਗਮ ਨਿਗਮ ਦੀ ਸੋਝੀ ਪ੍ਰਦਾਨ ਕੀਤੀ। ਲੋਕ ਤੇ ਪ੍ਰਲੋਕ ਦਾ ਸਾਰਾ ਹੀ ਨਕਸ਼ਾ ਉਲੀਕ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਬਈ ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਦੁਨੀਆਂ ਦੀਆਂ ਗੱਲਾਂ ਵੀ ਤੇ ਦਰਗਾਹ ਦੀਆਂ ਗੱਲਾਂ ਵੀ ਤੁਸੀਂ ਜਾਣ ਸਕਦੇ ਹੋ। ਐਸੀ ਇਹ ਅਮੋਲਕ ਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਖਸਮ ਦੀ ਬਾਣੀ ਹੈ। ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਇਹ ਬਾਣੀ ਤੁਰਦਰਗਾਹ ਦੀ ਆਈ ਹੋਈ ਬਾਣੀ ਹੈ। ਇਹ ਕੋਈ ਇਸ ਮਾਤ ਲੋਕ ਦੀ ਬਾਣੀ ਨਹੀਂ, ਇਹ ਕਿਸੇ ਮਨੁੱਖ ਦੀ ਰਚਨਾ ਨਹੀਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ। ਤੇ ਇਸ ਬਾਣੀ ਦੇ ਨਾਲ ਜੋ ਵੀ ਜੁੜੇਗਾ, ਜੋ ਵੀ ਇਸ ਪ੍ਰਕਾਸ਼ ਤੋਂ ਰਾਹਨੁਮਾਈ ਅਗਵਾਈ ਹਾਸਲ ਕਰੇਗਾ ਤੇ ਉਸਨੂੰ ਐਨ ਸਿੱਧਾ ਰਾਹ ਵਿਖਾ ਦਿੰਦੀ ਹੈ। ਤੇ ਹਰ ਮਨੁੱਖ ਦੀ ਆਪਣੀ ਮਰਜ਼ੀ ਹੈ ਕਿ ਫਿਰ ਉਹਨੇ ਵੀ ਉਸ ਰਸਤੇ ਤੇ ਚੱਲਣਾ ਹੈ ਜਾਂ ਨਹੀਂ ਚੱਲਣਾ। ਸਤਿਗੁਰੂ ਦੀ ਬਾਣੀ ਤਾਂ ਸਪਸ਼ਟ ਕਹਿੰਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਸਿੱਖੀ ਦਾ ਮਾਰਗ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਗੁਰਸਿੱਖੀ ਮਾਰਗ ਤੇ ਚੱਲਣ ਦਾ ਯਤਨ ਕਰਨਾ ਚਾਹੀਦਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਸਾਨੂੰ ਮਾਰਗ ਦੱਸਿਆ ਹੈ, ਸਾਨੂੰ ਉਸ ਰਸਤੇ ਤੇ ਹੀ ਚੱਲਣਾ ਚਾਹੀਦਾ। ਇਹਦੇ ਨਾਲ ਸਾਨੂੰ ਮਹਾਨ ਸੁੱਖ ਤੇ ਮਹਾਨ ਖੁਸ਼ੀਆਂ ਤੇ ਨਾਨਕ ਭਗਤਾਂ ਸਦਾ ਵਿਕਾਸ ਵਾਲੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਅਵਤਾਰ ਪੁਰਬ ਦੀ ਖੁਸ਼ੀ ਅੰਦਰ ਅਸੀਂ ਅੱਜ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਹੈ, ਜੋ ਨਗਰ ਕੀਰਤਨ ਤਕਰੀਬਨ 1:30 ਵਜੇ ਦੇ ਕਰੀਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਆਰੰਭ ਹੋਵੇਗਾ ਤੇ ਫਿਰ ਆਪਣੇ ਰੂਟ ਤੇ ਚੱਲਦਾ ਹੋਇਆ ਤੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਸਮਾਪਤ ਹੋਵੇਗਾ। ਸੋ ਉਸ ਨਿਯਤ ਪ੍ਰੋਗਰਾਮ ਦੇ ਅਨੁਸਾਰ ਸਭ ਸੰਗਤਾਂ ਨੇ ਉਸ ਨਗਰ ਕੀਰਤਨ ਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ ਹੈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਸਤਿਗੁਰੂ ਦੀ ਵਡਿਆਈ ਕਰਨੀ ਹੈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ। ਸੰਸਾਰ ਵਿੱਚ ਹੀ ਨਹੀਂ ਬਲਕਿ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਤੇ ਵਡਿਆਈ ਹੋ ਰਹੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲਾ ਨਿਤ ਸਾਰ ਸੰਭਾਲੈ, ਗੁਣ ਨਹੀਂ ਮੂਰਖ ਜਾਤਾ ਰੇ। ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕੋਈ ਮਨੁੱਖ ਆਪਣੀ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 10 ਜਾਮੇ ਧਾਰਨ ਕੀਤੇ। ਜੋਤ ਉਹਾ ਜੁਗਤ ਸਾਏ ਸਹਿ ਕਾਇਆ, ਫੇਰ ਪਲਟੀਐ ਉਹੀ ਜੋਤ ਉਹੀ ਜੁਗਤ ਸਾਰਿਆਂ ਵਿੱਚ ਵਰਤੀ। ਸਿਰਫ ਸਹਿ ਕਾਇਆ ਫੇਰ ਪਲਟੀਐ, ਉਸ ਸਹਿ ਦਾ ਅਰਥ ਹੈ ਪਤੀ, ਭਾਵ ਉਸ ਸਤਿਗੁਰੂ ਨੇ ਸਿਰਫ ਆਪਣੀ ਕਾਇਆ ਨੂੰ ਪਲਟੀਆ ਦਾ ਅਰਥ ਬਦਲਣਾ ਕੀਤਾ ਹੈ। ਆਪਣੇ ਦੇਹ ਨੂੰ ਬਦਲਿਆ, ਆਪਣੀ ਪੁਸ਼ਾਕ ਨੂੰ ਬਦਲਿਆ, ਪਰ ਜੋਤ ਤੇ ਜੁਗਤ ਉਹੀ ਇੱਕੋ ਹੀ ਵਰਤਦੀ ਰਹੀ। ਔਰ ਇਹ ਗੁਰਮਤ ਦਾ ਸਿਧਾਂਤ ਹੈ, ਗੁਰੂ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ। ਹੁਣ ਜਦੋਂ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਨਜ਼ਰ ਮਾਰ ਕੇ ਵੇਖਦੇ ਹਾਂ, ਜਦੋਂ ਉਹਨਾਂ ਅੰਤਮ ਸਮੇਂ ਜੋਤੀ ਜੋਤ ਸਮਾਉਣ ਦਾ ਆਪਣਾ ਪ੍ਰੋਗਰਾਮ ਆਰੰਭਿਆ ਤਾਂ ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅੰਤਮ ਸੰਸਕਾਰ ਕਰਨ ਦੇ ਸਮੇਂ ਹਿੰਦੂ ਮੁਸਲਮਾਨ ਜਿਹੜੇ ਗੁਰੂ ਨਾਨਕ ਸਾਹਿਬ ਦੇ ਮੁਰੀਦ ਅਤੇ ਸਿੱਖ ਸਨ ਉਹਨਾਂ ਵਿੱਚ ਝਗੜਾ ਸ਼ੁਰੂ ਹੋ ਗਿਆ। ਮੁਸਲਮਾਨ ਆਖਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੀਰ ਸਨ, ਅਤੇ ਹਿੰਦੂ ਆਖਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਸਨ, ਅਸੀਂ ਆਪਣੇ ਹਿੰਦੂ ਧਰਮ ਅਨੁਸਾਰ ਉਹਨਾਂ ਦੀ ਅੰਤਮ ਸੰਸਕਾਰ ਦੀ ਸਾਰੀ ਰਹੁ ਰੀਤ ਕਰਨੀ ਹੈ। ਅਤੇ ਜਦੋਂ ਇਹ ਗੁਰਸਿੱਖਾਂ ਨੇ ਹਿੰਦੂ ਮੁਸਲਮਾਨਾਂ ਦੇ ਵਿੱਚ ਝਗੜਾ ਵਾਧਾ ਤੱਕਿਆ ਤਾਂ ਉਹਨਾਂ ਉਸ ਵੇਲੇ ਉਹਨਾਂ ਨੂੰ ਇੱਕ ਨੇਕ ਸਲਾਹ ਦਿੱਤੀ, ਕਹਿਣ ਲੱਗੇ ਭਾਈ ਤੁਸੀਂ ਝਗੜਦੇ ਕਿਸ ਗੱਲ ਤੋਂ ਹੋ? ਗੁਰੂ ਨਾਨਕ ਸਾਹਿਬ ਦਾ ਮਤ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਾਡਾ ਇੱਕੋ ਹੀ ਪਿਤਾ ਹੈ, ਇੱਕੋ ਹੀ ਅਸੀਂ ਪਿਤਾ ਦੇ ਪੁੱਤਰ ਹਾਂ, ਅਤੇ ਝਗੜਾ ਕਿਸ ਗੱਲ ਦਾ? ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਤੇ ਹੁਣ ਜੇ ਤੁਸੀਂ ਤੁਹਾਨੂੰ ਭਰਮ ਪੈ ਹੀ ਗਿਆ ਹੈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ, ਅਤੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਹੋਵੇਗਾ ਉਹ ਸਭ ਨੇ ਮੰਨ ਲੈਣਾ। ਔਰ ਕਹਿੰਦੇ ਨੇ ਸਾਰਿਆਂ ਨੇ ਰਲ ਕੇ, ਕੀ ਹਿੰਦੂ ਕੀ ਮੁਸਲਮਾਨ ਕੀ ਗੁਰਸਿੱਖ, ਸਾਰਿਆਂ ਨੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਤੁਹਾਡਾ ਨਿਵਾਸ ਕਿੱਥੇ ਹੋ ਸਕਦਾ ਹੈ? ਕੀ ਤੁਸੀਂ ਹਿੰਦੂਆਂ ਦੀ ਮੜੀ ਵਿੱਚ ਰਹਿਣਾ ਪਸੰਦ ਕਰਦੇ ਹੋ ਜਾਂ ਮੁਸਲਮਾਨਾਂ ਦੀ ਗੋਰ ਦੇ ਵਿੱਚ ਕਬਰ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ? ਕਿਉਂਕਿ ਹਿੰਦੂ ਲੋਕ ਮੜੀਆਂ ਨੂੰ ਪੂਜਦੇ ਸਨ ਮਰਨ ਤੋਂ ਬਾਅਦ, ਅਤੇ ਮੁਸਲਮਾਨ ਲੋਕ ਕਬਰਾਂ ਦੀ ਪੂਜਾ ਕਰਦੇ ਸਨ। ਆਹ ਹੁਣ ਗੋਰੇ ਇੱਥੇ ਵੀ ਉਹ ਕਬਰਾਂ 'ਤੇ ਜਾ ਕੇ ਫੁੱਲ ਭੇਟਾ ਕਰਦੇ ਨੇ। ਗੁਰੂ ਨਾਨਕ ਸਾਹਿਬ ਦਾ ਮਤ ਕੀ ਹੈ? ਤਾਂ ਉਸ ਵੇਲੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਆਇਆ ਉਹ ਇਹ ਸੀ, ਬਾਬਾ ਮੜੀ ਮੇ ਨਾ ਗੋਰ ਮੇ ਬਾਬਾ ਗੁਰੂ ਅੰਗਦ ਕਹੀਏ ਨੇ। ਭਾਈ ਮੈਂ ਨਾ ਤਾਂ ਮੜੀ ਵਿੱਚ ਹੀ ਵੱਸਦਾ ਹਾਂ ਅਤੇ ਨਾ ਹੀ ਕਬਰ ਦੇ ਵਿੱਚ ਮੈਂ ਰਹਿੰਦਾ ਹਾਂ। ਜੇ ਕਿਸੇ ਨੇ ਮੈਨੂੰ ਵੇਖਣਾ ਹੋਵੇ, ਮੇਰੇ ਦਰਸ਼ਨ ਕਰਨੇ ਹੋਣ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਜਾ ਕੇ ਦਰਸ਼ਨ ਕਰੇ। ਮੈਂ ਗੁਰੂ ਅੰਗਦ ਦੇਵ ਮਹਾਰਾਜ ਦੇ ਸਰੂਪ ਵਿੱਚ ਵਰਤ ਰਿਹਾ ਹਾਂ। ਗੱਲ ਖਤਮ ਕਰ ਦਿੱਤੀ ਮੜੀਆਂ ਅਤੇ ਕਬਰਾਂ ਦੀ, ਬਈ ਗੁਰੂ ਮਹਾਰਾਜ ਦਾ ਨਿਵਾਸ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਹੈ, ਅਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਤੋਂ ਉਹੀ ਜੋਤ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਆ ਗਈ, ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਵਰਤੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵਰਤੀ। ਅਤੇ ਜੇ ਕਿਸੇ ਨੂੰ ਇਹਦੇ ਬਾਰੇ ਭੁਲੇਖਾ ਹੋਵੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਖ ਦੂਜੇ ਸਤਿਗੁਰੂ ਸਾਹਿਬਾਨ ਹੋਏ ਨੇ, ਤਾਂ ਸਤਿਗੁਰੂ ਦੀ ਬਾਣੀ ਵੀ ਇਸ ਭੁਲੇਖੇ ਨੂੰ ਦੂਰ ਕਰਦੀ ਹੈ। ਹੁਣ ਉੱਤੇ ਸ਼ਬਦ ਆਰੰਭ ਹੋ ਰਿਹਾ ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਹੈ, ਪਰ ਜਦੋਂ ਅਸੀਂ ਅਖੀਰਲੀਆਂ ਪੰਕਤੀਆਂ ਪੜ੍ਹਦੇ ਹਾਂ ਇਸੇ ਹੀ ਪਾਵਨ ਸ਼ਬਦ ਦੀਆਂ, ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਨਾਨਕ ਨਾਮ ਇੱਥੇ ਆਇਆ, ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣਾ ਨਾਂ ਨਹੀਂ ਵਰਤਿਆ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਜਗ ਰਹੀ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤਿਆ। ਇਹ ਗੱਲ ਸਾਰੀ ਹੀ ਗੁਰਬਾਣੀ ਦੇ ਵਿੱਚ ਇੱਕ ਰਸ ਲਾਗੂ ਹੈ, ਚਾਹੇ ਬਾਣੀ ਪਹਿਲੇ ਸਰੂਪ ਦੀ ਹੈ, ਚਾਹੇ ਦੂਜੇ ਦੀ ਹੈ, ਚਾਹੇ ਤੀਜੇ ਚੌਥੇ ਪੰਜਵੇਂ ਦੀ ਹੈ, ਪਰ ਮੋਹਰ ਨਾਨਕ ਨਾਮ ਦੀ ਸਾਰੇ ਥਾਂ ਲੱਗੀ ਹੋਈ ਹੈ। ਇੱਥੋਂ ਇਹ ਸਪਸ਼ਟ ਹੁੰਦਾ ਹੈ ਬਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਹੀ ਸਾਰੇ ਸਰੂਪਾਂ ਵਿੱਚ ਵਰਤ ਰਹੀ ਸੀ। ਇਸੇ ਲਈ ਕਿਸੇ ਗੁਰਸਿੱਖ ਨੂੰ ਇਹਦੇ ਉੱਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਅਤੇ ਫਿਰ ਗੁਰੂ ਨਾਨਕ ਸਾਹਿਬ ਦੀ ਜੋ 10 ਜਾਮਿਆਂ ਦੇ ਵਿੱਚ ਵਰਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਹੀ ਤੇ ਵਰਤ ਰਹੀ ਸੀ। ਜੋ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਨਾ ਸੀ ਅਤੇ ਉਸ ਨੂੰ 10 ਜਾਮਿਆਂ ਦੇ ਵਿੱਚ ਦੀ ਭਾਰੀ ਮਿਹਨਤ ਦੇ ਨਾਲ ਸੰਪੂਰਨ ਕਰਨ ਦਾ ਯਤਨ ਕੀਤਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਮਹਾਨ ਤਰੱਦਰ ਦੇ ਉੱਤੇ ਮੋਹਰ ਲਾ ਦਿੱਤੀ। ਮੋਹਰ ਕੀ ਲਾਈ ਹੈ? ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਖਾਲਸਾ ਬਣਾ ਦੇਣਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੋਹਰ ਲਾ ਦਿੱਤੀ ਵੀ ਹੁਣ ਜਿਹੜਾ ਸਿੱਖ ਖਾਲਸਾ ਬਣ ਜਾਂਦਾ ਹੈ ਤੇ ਉਹ ਪੂਰਨ ਹੋ ਜਾਂਦਾ, ਉਹਦੇ ਵਿੱਚ ਕੋਈ ਕਿਸੇ ਗੱਲ ਦੀ ਕਮੀ ਨਹੀਂ ਰਹਿ ਜਾਂਦੀ। ਸਿੱਖ ਜਿੰਨਾ ਚਿਰ ਹਾਲੇ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਸਿੱਖੀ ਨੂੰ ਧਾਰਨ ਕਰ ਰਿਹਾ ਹੈ, ਉਨਾ ਚਿਰ ਸਿੱਖ ਹੈ। ਜਦੋਂ ਸਿੱਖੀ ਵਿੱਚ ਉਹ ਮੁਕੰਮਲ ਹੋ ਜਾਂਦਾ ਹੈ, ਸਿੱਖੀ ਵਿੱਚ ਸੰਪੂਰਨ ਹੋ ਜਾਂਦਾ ਤਾਂ ਉਸਨੂੰ ਖਾਲਸਾ ਕਿਹਾ ਜਾਂਦਾ। ਇਸ ਲਈ ਹਰ ਸਿੱਖ ਨੂੰ ਖਾਲਸਾ ਬਣਨ ਦੀ ਲੋੜ ਹੈ, ਕਿਉਂਕਿ ਸਿੱਖ ਦੀ ਪਰਿਭਾਸ਼ਾ ਬਹੁਤ ਲੰਬੇਰੀ ਹੈ, ਬੜੀ ਗੰਭੀਰ ਹੈ। ਸਿੱਖ ਪਹਿਲੀ ਪੌੜੀ ਊੜੇ ਆੜੇ ਤੋਂ ਲੈ ਕੇ ਜਿੰਨਾ ਚਿਰ ਤੱਕ ਸਾਰੀ ਸਿੱਖੀ ਦੀ ਮੁਹਾਰਨੀ ਨਹੀਂ ਪੜ੍ਹ ਲੈਂਦਾ ਉਹ ਸਿੱਖ ਹੀ ਹੈ। ਜਦੋਂ ਸਿੱਖੀ ਵਿੱਚ ਉਹ ਨਿਪੁੰਨ ਹੋ ਜਾਂਦਾ, ਸਿੱਖੀ ਵਿੱਚ ਉਹ ਐਨ ਸੰਪੂਰਨ ਹੋ ਜਾਂਦਾ ਤੇ ਫਿਰ ਉਸਨੂੰ ਖਾਲਸਾ ਪਦ ਦੀ ਮੋਹਰ ਲੱਗਦੀ ਹੈ। ਸਿੱਖ ਦਾ ਜੀਵਨ ਖਾਲਸਾ ਬਣ ਕੇ ਹੀ ਸੰਪੂਰਨ ਹੁੰਦਾ। ਇਹ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਿਹਰਾਂ ਕੀਤੀਆਂ ਨੇ, ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਪਹਿਲਾਂ ਸਿੱਖ ਤੇ ਫਿਰ ਸਿੱਖ ਹੋ ਕੇ ਹੋਣ ਦੇ ਲਈ ਯਤਨ ਕਰਨਾ ਚਾਹੀਦਾ ਤੇ ਸੰਪੂਰਨ ਹੋ ਕੇ ਤੇ ਫਿਰ ਕਲਗੀਧਰ ਪਾਤਸ਼ਾਹ ਦੀ ਖਾਲਸੇ ਦੀ ਮੋਹਰ ਵੀ ਲਵਾਉਣੀ ਚਾਹੀਦੀ ਹੈ। ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰਤਿਆਰ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਸਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਇਤਕਾਦ ਪੂਰਨ ਭਰੋਸਾ ਰੱਖਦੇ ਨੇ ਉਹਨਾਂ ਦੀ ਅਵਸਥਾ ਪ੍ਰਗਟ ਕਰ ਰਹੇ ਹਨ। ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡਾ ਇਹ ਮਨ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਗਿਆ, ਉਹ ਸੱਚੇ ਸਾਹਿਬ ਸੱਚੇ ਅਕਾਲ ਪੁਰਖ ਵਾਹਿਗੁਰੂ ਤੇ ਸਾਡਾ ਮਨ ਮੰਨ ਗਿਆ। ਹਰ ਸਰਬ ਨਿਰੰਤਰ ਜਾਣਿਆ ਤੇ ਸਭ ਦੇ ਅੰਦਰ ਨਿਰੰਤਰ ਦਾ ਅਰਥ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਰਤਦਾ ਅਨੁਭਵ ਕਰ ਲਿਆ ਹੈ। ਤੇ ਜਦੋਂ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਮਨ ਮੰਨ ਜਾਂਦਾ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਉਸਦੀ ਸਰਵ ਵਿਆਪਕਤਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਤੇ ਫਿਰ ਚਾਹੇ ਕਿਧਰੇ ਵੀ ਜਾਈਏ ਤੇ ਉੱਥੇ ਹੀ ਸਾਨੂੰ ਸੁੱਖ ਹੀ ਸੁੱਖ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ।
ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮਿੱਤਾ ਪਾਛੇ ਆਨੰਦ ਪ੍ਰਭ ਕੀਤਾ।
ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਉਸ ਮਾਲਕ ਨੇ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਸਾਡੇ ਤੇ ਮਿਹਰ ਕੀਤੀ ਹੈ। ਆਗੈ ਸੁਖ ਮੇਰੇ ਮਿੱਤਾ, ਐ ਮੇਰੇ ਮਿੱਤਰਾ, ਉਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਸਾਨੂੰ ਅੱਗੇ ਵੀ ਸੁਖ ਪ੍ਰਾਪਤ ਹੋਇਆ। ਪਾਛੇ ਆਨੰਦ ਪ੍ਰਭ ਕੀਤਾ ਤੇ ਪਿੱਛੇ ਵੀ ਉਸ ਵਾਹਿਗੁਰੂ ਨੇ ਆਨੰਦ ਪ੍ਰਦਾਨ ਕੀਤਾ। ਇਹਦਾ ਮਤਲਬ ਇਹ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਇਤਿਹਾਸਕ ਘਟਨਾ ਵੱਲ ਵੀ ਇਸ਼ਾਰਾ ਕਰਦੇ ਨੇ ਵੀ ਜਦੋਂ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਸਾਹਿਬ ਜਾਣਾ ਪਿਆ, ਅੱਗੇ ਸੁਖ ਮੇਰੇ ਮੀਤਾ, ਸਾਨੂੰ ਉੱਥੇ ਅੱਗੇ ਵੀ ਸੁਖ ਪ੍ਰਾਪਤ ਹੋਇਆ। ਵਡਾਲੀ ਸਾਹਿਬ ਜਾ ਕੇ ਵੀ ਗੁਰਸਿੱਖ ਸੰਗਤਾਂ ਨੇ ਸਾਨੂੰ ਪਲਕਾਂ ਤੇ ਬਿਠਾਇਆ, ਸਾਡੀ ਬੜੀ ਸੇਵਾ ਕੀਤੀ ਤੇ ਪਿੱਛੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਵੀ ਸੁਲਹੀ ਹਮਲਾ ਕਰਨਾ ਚਾਹੁੰਦਾ ਸੀ, ਪਾਛੇ ਆਨੰਦ ਪ੍ਰਾਪਤ ਕੀਤਾ, ਪਿੱਛੇ ਵੀ ਉਸ ਵਾਹਿਗੁਰੂ ਨੇ ਆਨੰਦ ਮੰਗਲਾਚਾਰ ਤੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ, ਅਥਵਾ ਅੱਗੇ ਪ੍ਰਲੋਕ ਵਿੱਚ ਵੀ ਉਸ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਸੁੱਖ ਦਿੱਤਾ ਹੈ ਤੇ ਪਿੱਛੇ ਸੰਸਾਰ ਦੇ ਵਿੱਚ ਵੀ ਉਸ ਵਾਹਿਗੁਰੂ ਨੇ ਆਨੰਦ ਪ੍ਰਦਾਨ ਕੀਤਾ ਹੈ।
ਪਰਮੇਸ਼ਰ ਬਣਤ ਬਣਾਈ फिर डोलत कतहू नाहे।
हजूर फरमाउंदे ने उस अकाल पुरख वाहिगुरु ने ऐसी बणत बनाई है, ऐसी ब्यूत बनाई है, एहो जी स्कीम ते ऐसी तरकीब बनाई है, फिर डोलत कतहू नाहे। बई जेड़ा भी एक वारी गुरु की शरण विच आ जांदा है, गुरु ते भरोसा कर लैंदा है, फिर वह कदी भी डोलदा नहीं है। जिस उते अकाल पुरख वाहिगुरु की मेहर होवे साचे साहिब स्यों मन मानिया, जिहदा मन वह सच्चे साहिब ते मन जांदा है, ते फिर उहदा मन कदे डोलदा नहीं है। अकाल पुरख वाहिगुरु अपने सेवकां दी अंग संग होके सहायता करदा है।
साचे साहिब स्यों मन मानिया, हर सर्ब निरंतर जानिया रहा। सब जे जंत सब जी तेरे दयाला, अपने भगत कर है प्रतपाला।
रहाओ बसराम दे के गुरु अर्जन देव महाराज सच्चे पातशाह फरमाते हैं कि गुरमुखो सब जी तेरे दयाला, जितने भी सूखम ते असूल छोटे वड्डे जीव हन ए सारे तेरे ही हन। दयाला उस अकाल पुरख नूं संबोधन करन लई शब्द वरतिया, हे दया दे कर अकाल पुरख वाहिगुरु, सारे जीव तेरे ही तां पैदा कीते होए ने, पर हां अपने भगत करहें प्रतपाला, तू अपने भगतां दी विशेष रूप दे विच पालना पोषणा करदा। इहदा मतलब यह है तां सारे जीव जंत उस वाहिगुरु दे पैदा कीते ने, पर जेड़े उसकी बंदगी करन वाले महापुरुष ने उन्हां दी वाहिगुरु विशेष रूप दे विच पालना ते परवरिश करदे। जिवें इको ही पिता दे कई पुत्र हुंदे ने, जेड़े तां वडेरे हो जांदे ने, उह ते फिर अपने जरिए अपनी किरत अपनी मेहनत करके भी अपना निर्वाह करदे ने, अपना रुजगार चलांदे ने, पर जेड़ा हाले शीरखोर बच्चा हुंदा है, हाले छोटी उम्र दे विच कोई बच्चा हुंदा है, ते ओदी माता पिता नूं विशेष पालना दा ख्याल रखना पैंदा। ते जिहड़े अकाल पुरख वाहिगुरु दे प्यारे ने उस वाहिगुरु दे लाडले पुत्र हुंदे ने, ते इसलिए सब तों छोटा बच्चा लाडला हुंदा है। इसे तरह हजूर कहिंदे है ते सारे जीव जां हे वाहिगुरु तेरे पैदा कीते होए, पर जिहड़े तेरे भगत ने तेरे अपने लाडले पुत्र ने, जिवें कोई छोटा बच्चा मां दी गोद दा शिंगार हुंदा है, ते माता नूं हर वेले ओहदी पालना पोषणा दा ध्यान रखना पैंदा है। इसे तरह वाहिगुरु अपने भगतां दी वी रखिया ते पालना करदा है।
अचरज तेरी वडियाई, नित नानक नाम ध्याई।
गुरु अर्जन देव महाराज सच्चे पातशाह फरमाउंदे ने हे वाहिगुरु जी, तेरी वडियाई अश्चर्ज है, असी ते हमेशा तेरे नाम नूं ही ध्यांदे रहिंदे आं, तेरी वडियाई महान है, वड्डे कियां वडियाइयां किस कहना कहन ना जाए, सो करता कादर क्रीम दे जियां रिजक संभाहे, तेरी वडियाई बयान नहीं कीती जा सकती, ते असी रोज तेरे नाम नूं ध्यारे आं, क्योंकि असी होर ते कुछ कर ही नहीं सकते, जो कुछ दातां जो उपकार वाहिगुरु ने कीते ने असी उसका कोई इवजाना नहीं दे सकते, कोई उसका मुआवजा नहीं दे सकते। जे असी उस वाहिगुरु दे कीते परोपकारां दा कोई इवजाना नहीं दे सकते, तां सतगुरु सानू इको ही गल समझाउंदे ने, भाई जे तुसी होर कुछ नहीं कर सकते, कम से कम तुहानू उस वाहिगुरु दा शुकराना ते करना ही चाहिए। उस वाहिगुरु दीआं दित्तीआं दातां दा सदका उस वाहिगुरु परमेश्वर दा सानू धन्नवाद करना चाहिदा है। एक गुरु अर्जन देव महाराज सच्चे पातशाह ने महान कृपा कीती। हुण जपजी साहिब जी दे पाठ होए, पाठ दी संपूर्णता तो बाद अरदास होई, अरदास तो बाद सतगुरु ने यह पावन पवित्र हुक्मनामा बख्शिश कीता सी, जिस दी विचार संगतां ने बड़े प्यार दे नाल सरवण कीती है। सो आपां इस विचार नूं सुणिया मन दे विच वसाईए, इहदे नाल साडे जीवन दी सफलता होवेगी। भुल्लां चुक्कां संगतां ने खिमा करनियां, समां संपूर्ण है, सब संगतां दा प्रबंधकां दा हार्दिक धन्नवाद, अते इसे तरह जो नगर कीर्तन दा प्रोग्राम है ਉਹ ਹੁਣ ਆਪ ਸੰਗਤਾਂ ਦੇ ਸਾਹਮਣੇ ਪ੍ਰਬੰਧਕਾਂ ਵੱਲੋਂ ਅਨਾਊਂਸ ਕੀਤਾ ਜਾਵੇਗਾ। ਨਿਯਤ ਸਮੇਂ ਤੇ ਸਭ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਦਸ ਦਾ ਸਮਾਂ ਸੰਪੂਰਨ ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਸਭ ਜੇ ਤੇਰੇ ਦਇਆਲਾ ਆਪਣੇ ਭਗਤ ਕਰਹ ਪ੍ਰਤ ਪਾਲਾ, ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ।
ਵਾਹਿਗੁਰੂ ਜੀ ਕਾ ਖਾਲਸਾ।